ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਪੰਚ ਹੈ ਆਦ ਮੱਧ ਔਰ ਅੰਤ ਨਾਮ ਭਗਵਾਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੰਦਰਾਂ ਦੀ ਡੋਰ ਵਿੱਚ ਅੰਦਰਾਂ ਦੀ ਡੋਰ ਵਿੱਚ ਬੋਟੀਆਂ ਪਰੋਈਆਂ ਮੈਨੂੰ ਨੌ ਲੱਖ ਹਾਰ ਵੀ ਹੈ ਤੇਰੇ ਖਾਲਸੇ ਅੰਦਰਾਂ ਦੀ ਡੋਰ ਲਾਏ ਤੇਰੇ ਖਾਲਸੇ ਉਹ ਡੋਲੇ ਉੱਤੇ ਕੋਹੇ ਨੂਰ ਡੋਲੇ ਉੱਤੇ ਕੋਹੇ ਨੂਰ ਲਾਏ ਤੇਰੇ ਖਾਲਸੇ ਕੇਸਰੀ ਨਿਸ਼ਾਨ ਤਾਂ ਚੁਲਾਏ ਤੇਰੇ ਖਾਲਸੇ Thank you.
ਲਹਾਈ ਨਾਲ ਰੰਬੀਆਂ ਦੇ ਮੱਥੇ ਉੱਤੇ ਤਾਜ ਤਾਂ ਸਜਾਏ ਤੇਰੇ ਖਾਲਸੇ
ਓ ਸਿਰ ਦੇ ਕੇ ਪੂਰਾ ਸਵਾਲ ਕਰੀਏ ਖਾਲੀ ਕਿਸੇ ਸਵਾਲੀ ਨੂੰ ਮੋੜੀਏ ਨਾ ਪੱਥਰੀ ਆਪ ਜਹਾਨ ਦੇ ਚੱਲ ਲਈਏ ਸ਼ੀਸ਼ਾ ਦਿਲ ਪਰ ਕਿਸੇ ਦਾ ਤੋੜੀਏ ਨਾ ਐਵੇਂ ਡੁੱਬ ਕੇ ਮਨ ਦੀ ਮਾਜ ਅੰਦਰ ਬੇੜੀ ਕਿਸੇ ਅਨਤਾਰੂ ਦੀ ਬੋੜੀਏ ਨਾ ਹੱਥੀ ਆਪਣੀ ਸਭ ਕੁਝ ਮਾਰ ਦਈਏ ਜੀਦੀ ਬਾਂ ਫੜੀਏ ਮੁੜਕੇ ਛੋੜੀਏ ਨਾ
ਤਾਰੂ ਸਿੰਘ ਖੋਪਰੀ ਲਹਾਈ ਨਾਲ ਰੰਬੀਆਂ ਦੇ ਮੱਥੇ ਉੱਤੇ ਤਾਜ ਤਾਂ ਸਜਾਏ ਤੇਰੇ ਖਾਲਸੇ ਮੱਥੇ ਉੱਤੇ ਤਾਜ ਤਾਂ ਮੱਥੇ ਉੱਤੇ ਤਾਜ ਤਾਂ ਸਜਾਏ ਤੇਰੇ ਖਾਲਸੇ
ਕੇਸਰੀ ਨਿਸ਼ਾਨ ਤਾਂ ਚੁਲਾਏ ਤੇਰੇ ਖਾਲਸੇ
ਚੁਲਾਏ ਤੇਰੇ ਖਾਲਸੇ
ਓ ਕੇਸਰੀ ਨਿਸ਼ਾਨ ਤਾਂ ਕੇਸਰੀ ਨਿਸ਼ਾਨ ਤਾਂ ਚੁਲਾਏ ਤੇਰੇ ਖਾਲਸੇ ਕੇਸਰੀ ਨਿਸ਼ਾਨ ਤਾਂ ਚੁਲਾਏ ਤੇਰੇ
ਖਾਲਸੇ
ਅੰਦਰਾਂ ਦੀ ਡੋਰ ਵਿੱਚ ਬੋਟੀਆਂ ਪਰੋਈਆਂ
ਮੈਨੂੰ
ਨੌ ਲੱਖ ਹਾਰ ਵੀ ਹਾਂ ਤੇਰੇ ਖਾਲਸੇ ਅੰਦਰਾਂ ਦੀ ਡੋਰ
ਗੁਰੂ ਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੱਜ ਕੇ ਬੈਠੇ ਹੋਏ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੇ ਮਹਾਵਾਕ ਅਨੁਸਾਰ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਜੁਰੀਆ ਦੇ ਮਹਾਵਾਕ ਅਨੁਸਾਰ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਗੁਰਮਤਿ ਵਿਚਾਰਾਂ ਸੁਣ ਹਰ ਕਥਾ ਉਤਾਰੀ ਮੈਲ ਦੇ ਮਹਾਵਾਕ ਅਨੁਸਾਰ ਪੈਸੇ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ ਆਪਾਂ ਨੂੰ ਸਾਹਿਬ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਲੜੀਵਾਰ ਕਥਾ ਦੇ ਰੂਪ ਵਿੱਚ ਸਰਵਣ ਕਰਵਾ ਰਹੇ ਸਨ ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਈਏ ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਜੇਠ ਦਾ ਮਹੀਨਾ ਹੈ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲਾ ਹੈ ਸਤਿਗੁਰਾਂ ਦਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਬਾਹਰ ਵਾਰ ਰਾਵੀ ਦੇ ਕੰਢੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਾ ਕੇ ਬੈਠੇ ਨੇ और पंचम सतगुरु अर्जन देव महाराज जी दियां सिफतां सलाहां शहादत दियां कथा कहानियां विद्वानां कोलों सरवण कर रहे सन। ते नाल ही सरकार जदों अजिहे दरबार लाउंदी उदों कुछ खेडां वी हुंदियां, गतकेबाजी हुंदी, नेजाबाजी हुंदी, बहादुरां दियां कुश्तियां वी हुंदियां, पहलवानां दियां, ते सरकार उन्हां नूं इनाम वी दिंदी। पंचम सतगुरु शहीदां दे गुरु ते गुरुदेव सच्चे पातशाह सरताज शहीदां दे सतगुरु गुरु अर्जन देव महाराज जी दे इस शहीदी जोड़ मेले दे संबंध विच बहुत वड्डा दरबार सजिया होया है। एक सिख सरदार घोड़ सवार दरबार तो बाहर आ गया, उसने पहरेदार नूं जाके अंदर खबर कीती कि सरकार नूं बेनती करो, ये मुल्तान तो जरूरी खबर आई है कि इस दरबार विच मैं हाजिर हो सकदा या दरबार बर्खास्त होण तो बाद मैनू सरकार तक पहुँचाया जाए। इस खबर नूं सरकार कोलो इजाजत लेके आओ, मैं अंदर आ सकदा, क्योंकि खुशी दे जशन ने। पंचम सतगुरु गुरु अर्जन देव महाराज दा शहीदी जोड़ मेला मनाया जा रहा है। शहीद की जो मौत है वो कौम की हयात है, हयात तो हयात है, मौत भी हयात है। शहीद की मौत कौम वास्ते खुशी का पैगाम है, पर पैगाम तो ताई बनता है ना जे मौत खुशी नाल प्रवान की जाए। पहरेदार अंदर गया, उन्हें सरकार दे कन विच कुछ गल आखी। सरकार ने यकदम उहदे वेले वेख के आख्या उसनूं अंदर आउण दी इजाजत दित्ती जाए। जदों पहरेदार बाहर गया दरबार पूरा लगा होया सी, आम लोग भी इस दरबार विच बैठे सन, इजाजत मिल गई। सिर तो लैके पैरां तक इस सरदार दी वर्दी सफर दे पेंडे नाल ते लड़ाई दे मैदान विचों आए हुए सिख सरदार दी वर्दी कुछ खून दे धब्बिआं नाल लिबड़ी हुई सी। उन्हें सरकार दे दरबार विच आण के फतेह बुलाई, वाहिगुरू जी का खालसा वाहिगुरू जी की फतेह। जदों सरकार दे सामने खलोता उसने अपनी जेब विच हाथ पाया, चिट्ठी कढ़न दा यतन कीता। सरकार दे जदों उहदे जेब विच हाथ पाया सरकार ने मुस्कुरा के शेरे पंजाब महाराजा रणजीत सिंह ने उस सिख सरदार वल्ले बड़े गौर नाल वेख के आख्या, आओ सरदार जी, मुल्तान दे मैदान विचों आए हो, जित दी खबर लैके आए हो कि मेरा पुत्र शहजादा खड़ग सिंह जंग जित गए, कि वह जंग जितने तो बाद वापस लाहौर कदों पहुँच रहे ने, उन्हां दे शाही सन्मान दियां तैयारियां कदों कीतियां जाण, ये खबर लैके आए हो। पर सरकार दे इस खुशी दे लहजे भरे शब्दां विच उस सरकार दा चेहरा मायूसी दे आलम विच सी। उन्हें जिहड़ा कागज़ कढ़िया वह खुशी दे चेहरे नाल सरकार वल्ले नहीं वधाया, मायूस चेहरे नाल कागज़ अपनी जेब विचों कढ़ के सरकार वल वधाउण लगा। फकीर अजीज़ो दीन ने उस सरकार उस सरदार दे चेहरे वल्ले वेख के अंदाज़ा ला लिया, छेती नाल हाथ अगे करके उस सरदार दे हत्थों कागज़ फड़ लिया। वह चिट्ठी का पत्र लिखिया होया शहजादा खड़ग सिंह वल्लों, फकीर अजीज़ुद्दीन विदेश मंत्री उन्हें फड़ के छेती नाल खोल के सरसी नज़र मारी। जदों उहदे अखर पढ़े मंत्री दे चेहरे उत्ते मायूसी दी लहर दौड़ गई। सरकार खुशी दे आलम विच बैठे ने, विदेश मंत्री दा चेहरा हैरान हो गया। सरकार ने उहदे चेहरे वाले वेख के आख्या, मंत्री जी की लिखिया, मेरे पुत्र शहजादा खड़ग सिंह ने जंग जीती गई है, कदों वापस आ रहे ने, की स्वागत दीआं तैयारियां विच मैं की कुछ करां, यह चिट्ठी नूं इस भरे दरबार विच सुना दिता जाए, ऐलान करो मेरे पुत्र दी जंग दी जित दा। ਮੰਤਰੀ ਨੇ ਬੜੇ ਮਾਯੂਸ ਚਿਹਰੇ ਵਿੱਚ ਆਖਿਆ, ਸਰਕਾਰ ਸ਼ਾਹਜ਼ਾਦਾ ਖੜਕ ਸਿੰਘ ਜੰਗ ਜਿੱਤ ਨਹੀਂ ਸਕੇ। ਸਰਕਾਰ ਨੇ ਆਖਿਆ, ਕਿਉਂ? ਕੀ ਸ਼ਾਹਜ਼ਾਦਾ ਖੜਕ ਸਿੰਘ ਲੜਾਈ ਦੇ ਮੈਦਾਨ ਵਿੱਚ ਸ਼ਹੀਦ ਹੋ ਗਿਆ? ਮੰਤਰੀ ਨੇ ਆਖਿਆ, ਨਹੀਂ ਸਰਕਾਰ, ਪਰ ਇਸ ਦਰਬਾਰ ਵਿੱਚ ਇਹ ਖਬਰ ਸੁਣਾਈ ਨਹੀਂ ਜਾ ਸਕਦੀ, ਖਬਰ ਵਿੱਚ ਮਾਯੂਸੀ ਹੈ। ਸਰਕਾਰ ਨੇ ਆਖਿਆ, ਕਿਉਂ? ਜੇ ਸ਼ਾਹਜ਼ਾਦਾ ਖੜਕ ਸਿੰਘ ਜੰਗ ਵਿੱਚ ਜਿੱਤੇ ਨਹੀਂ, ਸ਼ਹੀਦ ਵੀ ਨਹੀਂ ਹੋਏ, ਕੀ ਜਨਰਲ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ? ਨਹੀਂ ਸਰਕਾਰ, ਜਨਰਲ ਹਰੀ ਸਿੰਘ ਨਲੂਆ ਜਿੰਦਾ ਹੈ। ਸਰਕਾਰ ਨੇ ਅਗਲਾ ਸਵਾਲ ਕੀਤਾ, ਕੀ ਜਨਰਲ ਸ਼ਾਮ ਸਿੰਘ ਅਟਾਰੀ ਉਹ ਸ਼ਹੀਦ ਹੋ ਗਿਆ? ਨਹੀਂ ਸਰਕਾਰ, ਜਨਰਲ ਸ਼ਾਮ ਸਿੰਘ ਅਟਾਰੀ ਵਾਲਾ ਵੀ ਜਿੰਦਾ ਹੈ। ਸਰਕਾਰ ਨੇ ਅਗਲਾ ਸਵਾਲ ਕੀਤਾ, ਕੀ ਮਿਸਰ ਦੀਵਾਨ ਚੰਦ ਜਾਂ ਸਰਦਾਰ ਜਨਰਲ ਹੁਕਮਾ ਸਿੰਘ ਚਿਮਨੀ ਸ਼ਹੀਦ ਹੋ ਗਏ ਨੇ? ਨਹੀਂ ਸਰਕਾਰ, ਸਾਰੇ ਸਿੱਖ ਜਨਰਲ ਜਿੰਦਾ ਨੇ, ਸ਼ਾਹਜ਼ਾਦਾ ਖੜਕ ਸਿੰਘ ਜਿੰਦਾ ਹੈ। ਮਹਾਰਾਜਾ ਸਾਹਿਬ ਨੇ ਆਖਿਆ, ਫਿਰ ਮਾਯੂਸੀ ਦੀ ਖਬਰ ਕਿਹੜੀ ਹੈ, ਸੁਣਾਈ ਕਿਉਂ ਨਹੀਂ ਜਾ ਰਹੀ? ਫਕੀਰ ਅਜ਼ੀਜ਼-ਉਦੀਨ ਵਿਦੇਸ਼ ਮੰਤਰੀ ਨੇ ਆਖਿਆ, ਹਜ਼ੂਰ ਆਲਾ, ਖਾਲਸਾ ਫੌਜ ਨੇ ਮੁਲਤਾਨ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ। ਮੁਲਤਾਨ ਦਾ ਕਿਲ੍ਹਾ ਨਵਾਬ ਮੁਜ਼ੱਫਰ ਖਾਨ ਦੇ ਕਬਜ਼ੇ ਵਿੱਚ ਹੈ। ਸਿੱਖ ਫੌਜ ਮੁਲਤਾਨ ਦੇ ਬਾਹਰ ਮੁਲਤਾਨ ਸ਼ਹਿਰ ਦੇ ਕਬਜ਼ੇ ਵਿੱਚ ਬੈਠੀ ਹੈ। ਲੜਾਈ ਲੰਬੀ ਹੋਣ ਦੇ ਕਾਰਨ ਆ ਜੇਠ ਦਾ ਮਹੀਨਾ ਆ ਗਿਆ ਹੈ। ਹਜ਼ੂਰ ਸਰਕਾਰ, ਜੇਠ ਦੇ ਮਹੀਨੇ ਵਿੱਚ ਆਪ ਚੰਗੀ ਤਰ੍ਹਾਂ ਜਾਣਦੇ ਹੋ, ਮੁਲਤਾਨ ਦੇ ਇਲਾਕੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਸਰਕਾਰ ਨੇ ਆਖਿਆ, ਜੇ ਅੱਤ ਦੀ ਗਰਮੀ ਪੈ ਰਹੀ ਹੈ ਤਾਂ ਮਾਯੂਸੀ ਦੀ ਖਬਰ ਕਿਹੜੀ ਹੈ? ਮੰਤਰੀ ਨੇ ਆਖਿਆ, ਸਰਕਾਰ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ, ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਫਿਰ ਸ਼ਾਹਜ਼ਾਦਾ ਖੜਕ ਸਿੰਘ ਜੀ ਨੇ ਆਪ ਜੀ ਨੂੰ ਇਸ ਗੱਲ ਤੋਂ ਸੂਚਿਤ ਕੀਤਾ ਹੈ ਕਿ ਮੁਲਤਾਨ ਦੇ ਮੈਦਾਨ ਵਿੱਚ ਪੈਣ ਵਾਲੀ ਅੱਤ ਦੀ ਗਰਮੀ ਨਾਲ 100 ਸਿੱਖ ਸਰਦਾਰ ਸਿਪਾਹੀ ਰੋਜ਼ਾਨਾ ਮੌਤ ਦੇ ਕਲਾਵੇ ਵਿੱਚ ਆ ਰਿਹਾ। ਸਰਕਾਰ ਨੇ ਆਖਿਆ, ਕਿਉਂ, ਉਹ ਕਿਵੇਂ? ਵਿਦੇਸ਼ ਮੰਤਰੀ ਨੇ ਆਖਿਆ, ਸਿੱਖ ਫੌਜ ਵਿੱਚ ਹੈਜ਼ੇ ਦੀ ਬਿਮਾਰੀ ਫੈਲ ਗਈ ਹੈ। ਹੈਜ਼ੇ ਦੀ ਬਿਮਾਰੀ ਫੈਲਣ ਦੇ ਕਾਰਨ, ਅੱਤ ਦੀ ਗਰਮੀ ਦੇ ਕਾਰਨ ਸਿੱਖ ਫੌਜ ਵਿੱਚ ਮਾਯੂਸੀ ਛਾ ਗਈ ਹੈ। ਸ਼ਾਹਜ਼ਾਦਾ ਖੜਕ ਸਿੰਘ, ਜਨਰਲ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ, ਹੁਕਮਾ ਸਿੰਘ ਚਿਮਨੀ, ਮਿਸਰ ਦੀਵਾਨ ਚੰਦ ਸਿੱਖ ਸਰਦਾਰ ਚੜ੍ਹਦੀ ਕਲਾ ਵਿੱਚ ਨੇ, ਪਰ 100 ਸਿੱਖ ਸਿਪਾਹੀ ਰੋਜ਼ਾਨਾ ਦਾ ਬਗੈਰ ਲੜਾਈ ਤੋਂ ਹੈਜੇ ਦੀ ਬਿਮਾਰੀ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਸਰਕਾਰ ਆਪ ਜੀ ਨੂੰ ਫਿਰ ਬੇਨਤੀ ਕਰਦਾ ਹਾਂ, ਸ਼ਾਹਜ਼ਾਦਾ ਖੜਕ ਸਿੰਘ ਜੀ ਨੇ ਇਸ ਵੇਲੇ ਤੁਰੰਤ ਵੈਦਾਂ ਹਕੀਮਾਂ ਦੀ ਟੋਲੀ, ਤੁਰੰਤ ਦਵਾਈਆਂ ਦਾ ਸਟਾਕ ਮੁਲਤਾਨ ਦੇ ਮੈਦਾਨ ਵਿੱਚ ਮੰਗਾਇਆ। ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ। ਜਦੋਂ ਆਖਿਆ ਨਾ ਸਰਕਾਰ ਨੂੰ ਇਸ ਦਾ ਪ੍ਰਬੰਧ ਕਰਨਾ ਚਾਹੀਦਾ, ਸਰਕਾਰ ਉਸੇ ਵੇਲੇ ਉੱਠ ਖਲੋਤੇ, ਦਰਬਾਰ ਬਰਖਾਸਤ ਹੋ ਗਿਆ। ਸਾਰਾ ਆਵਾਮ, ਜਿੰਨੀ ਜਨਤਾ, ਜਿੰਨੀ ਉਸ ਵੇਲੇ ਉਸ ਦਰਬਾਰ ਵਿੱਚ ਬੈਠੇ ਹੋਏ ਹਾਜ਼ਰੀਨ ਸਨ, ਸਾਰੇ ਸਾਵਧਾਨ ਹੋ ਕੇ ਉੱਠ ਖਲੋਤੇ। ਸਰਕਾਰ ਕਾਲੇ ਕਦਮਾਂ ਨਾਲ ਅੱਗੇ ਵਧੇ, ਸ਼ਾਹੀ ਕਿਲ੍ਹੇ ਵੱਲ ਵੱਧ ਰਹੇ ਸਨ। ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦੀਨ ਨੇ ਭੱਜ ਕੇ ਸਰਕਾਰ ਦੇ ਨਾਲ ਪਹੁੰਚ ਕੇ ਸਰਕਾਰ ਕੋਲੋਂ ਬੜੀ ਨਿਮਰਤਾ ਨਾਲ, ਅਧੀਨਗੀ ਨਾਲ ਇਹ ਪੁੱਛਣਾ ਚਾਹਿਆ, ਹਜ਼ੂਰੇ ਆਲਾ, ਦਵਾਈਆਂ ਦਾ ਸਟਾਕ, ਦਵਾਈਆਂ ਦਾ ਪ੍ਰਬੰਧ, ਵੈਦਾਂ ਹਕੀਮਾਂ ਦੀ ਟੋਲੀ ਦਾ ਪ੍ਰਬੰਧ ਤੁਰੰਤ ਕਰ ਦਿੱਤਾ ਜਾਏ। ਦਵਾਈਆਂ ਦੇ ਨਾਲ ਵੈਦ ਹਕੀਮ ਮੁਲਤਾਨ ਦੇ ਮੈਦਾਨ ਵੱਲ ਰਵਾਨਾ ਕੀਤੇ ਜਾਣ। ਆਪ ਜੀ ਨੇ ਕੋਈ ਅਗਲਾ ਹੁਕਮ ਨਹੀਂ ਦੱਸਿਆ, ਕੀ ਹੁਕਮ ਆਪ ਜੀ ਦਾ? ਸ਼ੇਰੇ ਪੰਜਾਬ ਕਿਲ੍ਹੇ ਦੇ ਵੱਡੇ ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਕਰਦਿਆਂ ਮੰਤਰੀ ਵੱਲ ਵੇਖ ਕੇ ਕਹਿਣ ਲੱਗੇ, ਮੰਤਰੀ ਜੀ, ਇਸ ਵੇਲੇ ਤੁਰੰਤ ਮੇਰੇ ਹਾਥੀ ਦੀ ਹਮਾਰੀ ਵਿੱਚ 5000 ਰੁਪਈਆ ਅਸ਼ਰਫੀਆਂ ਤੁਰੰਤ ਲੱਦ ਦਿੱਤੀਆਂ ਜਾਣ, ਔਰ ਮੇਰੇ ਬਾਡੀਗਾਰਡ ਸਿਪਾਹੀ, ਮੇਰੀ ਸੁਰੱਖਿਆ ਦਸਤੇ ਵਾਲੀ ਫੌਜ ਤੁਰੰਤ ਤਿਆਰ ਕੀਤੀ ਜਾਵੇ, ਇੱਕ ਹੋਰ ਸਵਾਰਾਂ ਦੀ ਫੌਜ, ਅਤੇ ਮੇਰੇ ਨਾਲ ਜਾਣ ਵਾਸਤੇ ਸਿੱਖ ਸਰਦਾਰ ਤਿਆਰ ਹੋਣ। ਮੈਂ ਇਸੇ ਵੇਲੇ, ਇਸੇ ਵਕਤ अमृतसर हरिमंदर साहब जाना है। मंत्री हैरान हो गया, बीमारी मुल्तान के मैदान में पई है, सिख फौज 100 सवार रोजाना बगैर लड़ाई तो मौत के मूँह मुल्तान के इलाके में जा रहे हैं। मुल्तान की गर्मी बड़ी अत की गर्मी पै रही सी। मुल्तान वो जो वक्त आ जाता है, इतों की एक बड़ी पुरानी घटना है। एक फकीर होया शमश तबरेज, अनल हक का नारा लाता सी कि खुदा एक है, कोई जात नहीं, कोई पात नहीं, कोई हिंदू नहीं, कोई मुसलमान नहीं, कोई किसी धर्म का बंदा उस खुदा नूं पूजदा है। पर कट्टर शरई मुसलमानां ने आख्या नहीं, केवल मुसलमान ही खुदा नूं मनदा है, एक काफर है। ते उहदे उत्ते फतवा लागू किया गया कि इस नाल ना मिलवर्तन किया जाए, इहनूं कोई भी खाण वास्ते चीज़ ना देवे। शमश तबरेज कई दिन भुखा रहा। एक दिन मुल्तान के बाज़ारां विचों दी लंघदा है, एक चटकही की दुकान उत्ते गया, खलोता है, कुछ नहीं आख्या। उस चटकही ने, बकरे ज़िबा करने वाले ने गोश्त दिता, वह समझ तबरेज नूं लका के उसने दिता। समझ तबरेज ने वह गोश्त ले लिया, उन्हें 2-4 घरां विच जाके उस गोश्त नूं पकाउण वास्ते लोकां नूं आख्या, पर किसी ने उहदी हामी ना भरी, किसी ने उहनूं अग बालण वास्ते रंचक मात्र भी कोले दी निशानी नहीं दिती कि तेरे नाल ते सारी मुल्तान ने सिविल ना फरमानी कीती होई है, तेरे नाल कोई मिलवर्तन नहीं। सानू शाही काजियां ने फरमान जारी करके ये हुक्म लागू किया है, जिहड़ा शमश तबरेज नाल मिलवर्तन रखेगा उसका समेत परिवार घाण बच्चा मौत के घाट उतारिया जाएगा। शमश तबरेज मुल्तान शहर तो बाहर आया, उच्ची जगह खलो के नेजे उत्ते उसने मास की बोटी नूं टंगिया, ते उपर करके सूरज वाले उस नेजे ते टंगी बोटी नूं करके कहन लगा, कहिंदा ओए मेरे दोस्ता, और दुनिया ते दुश्मन हो गई है, पर तू ते खुदा दा साथी है, तू भी मेरा दुश्मन बन गया। पुरातन तारीख है, शमश तबरेज एक बंदगी वाला फकीर सी, ते सूरज ओदी बोटी नूं भुन्नण वास्ते 1.25 नेजे दे दूर ते आ गया। बंदगी वालिया विच इन्नी ताकत है। पंजाबी दे एक शायर ने बड़ा सोहना लिखिया है, सूरज 1.25 नेजे उत्ते आन ठहरे, राह रहन ते गाह सब गहणगे ने। अजकल दे दिन इह ओह वक्त जदों मुल्तान ते आउंदा है, उदों अत दी गर्मी पैणी शुरू हो जांदी है, ते लोग सड़ भुज जांदे ने। कई तो मुल्तान इलाका खाली करके चले जाते सन कि गर्मी का वक्त आ गया। सिख फौज मुल्तान के मैदान च लड़ रही सी, वह वक्त आ गया जिस वक्त सूरज की अत की गर्मी सिख फौज तो बर्दाश्त ना हो सकी। शेरे पंजाब महाराजा रणजीत सिंह नूं जदों खबर मिली, तुरंत तैयारी की गई, सरकार अपनी बॉडीगार्ड सिपाहियों की फौज समेत सफर तय कर दे हरिमंदर साहब दियां परिक्रमा दे नेड़े पहुँच गए। उस वेले अकाली फूला सिंह, अकाल सेना का जथेदार, श्री अकाल तखत साहब का भी जथेदार है, और एक केसगढ़ साहब आनंदपुर साहब तो बदल के महाराजा रणजीत सिंह ने आप इस सचखंड श्री हरिमंदर साहब लिया और अकाल तख्त साहब की जथेदारी दी। उस वेले ज्ञानी गुरमुख सिंह, ज्ञानी संत सिंह पिता ते पुत्र भाई साहब भाई संतोख सिंह, जिन्हां दी रचना हुण आपां पढ़ रहे सन, ये भी मौजूद खलोते सन। जिथे अज महाराजा रणजीत सिंह दा बुत लगा होया बाग विच, उहदा नां राम बाग है। साहिब गुरदेव गुरु रामदास महाराज जी दे नां उत्ते उह बाग लाया। ये बाग महाराजा रणजीत सिंह ने लाया सी, जदों अंग्रेज़ों के कब्जे च आ गया उन्होंने इहदा नाम कंपनी बाग रखिया, पर फिर हुण इस बाग का नाम राम बाग है। इस बाग दे विच शेरे पंजाब महाराजा रणजीत सिंह का घोड़ सवारी बुत लगा होया है। इत्थे सिख फौज का दस्ता ठहरा के सरकार आप नंगे कदमां जिहड़े पासे अज दे युग विच असीं कहिंदे चौक घंटा घर, इस पासे सरकार परिक्रमा विच आ रही है। ਪ੍ਰਕਰਮਾਂ 'ਚ ਨਮਸਕਾਰ ਕਰਦੇ। ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਹਜ਼ੂਰੀ 'ਚ ਬੈਠਿਆਂ ਅਚਾਨਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆਉਂਦਿਆਂ ਵੇਖਿਆ, ਛੇਤੀ ਨਾਲ ਉਤਰ ਕੇ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚੋਂ ਅਕਾਲੀ ਜੀ ਅਕਾਲ ਤਖਤ ਸਾਹਿਬ ਦੇ ਖੁੱਲ੍ਹੇ ਗਰਾਊਂਡ ਵਿੱਚ ਆ ਗਏ। ਇੰਨੇ ਚਿਰਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਵਾਲੇ ਪਾਸਿਓਂ ਪ੍ਰਕਰਮਾ ਕਰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਸ਼ਨੀ ਡਿਊੜੀ ਦੇ ਦਰਵਾਜ਼ੇ ਦੇ ਲਾਗੇ ਪਹੁੰਚੇ, ਨਮਸਕਾਰ ਕਰ ਰਹੇ ਸਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ। ਅਕਾਲੀ ਜੀ ਨੇ ਵੀ ਸਿਰ ਝੁਕਾ ਕੇ ਗਿਰਿਆਜ਼ਾਰੀ ਦਾ ਇੱਕ ਸ਼ਬਦ ਆਖਿਆ। ਕਹਿਣ ਲੱਗੇ, ਸਰਕਾਰ ਜੇ ਤੁਸੀਂ ਹਰਿਮੰਦਰ ਸਾਹਿਬ ਆਉਣਾ ਸੀ ਸਾਨੂੰ ਅਗਾਊਂ ਖਬਰ ਕਰ ਦਿੰਦੇ, ਅਸੀਂ ਸ਼ਾਹੀ ਸਨਮਾਨ ਨਾਲ ਤੁਹਾਡਾ ਸਵਾਗਤ ਕਰਦੇ। ਕਿਉਂਕਿ ਸਰਕਾਰ ਹਰਿਮੰਦਰ ਸਾਹਿਬ ਆਈ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੀ ਦਲਹੀਜ ਉੱਤੇ ਦਰਸ਼ਨੀ ਡਿਊੜੀ ਦੇ ਦਰਵਾਜ਼ੇ ਉੱਤੇ ਨਮਸਕਾਰ ਕਰਕੇ ਆਪਣਾ ਸਿਰ ਉਠਾ ਕੇ ਅਕਾਲੀ ਜੀ ਦੇ ਵੱਲੇ ਖਿਆਲ ਕਰਕੇ ਕੇਵਲ ਇੰਨਾ ਕੁ ਗੱਲ ਆਖੀ। ਕਹਿਣ ਲੱਗੇ, ਅਕਾਲੀ ਜੀ ਅੱਜ ਮੈਂ ਪੰਜਾਬ ਦਾ ਬਾਦਸ਼ਾਹ ਹੋਣ ਦੇ ਨਾਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਨਹੀਂ ਹੋਇਆ, ਅੱਜ ਤਾਂ ਮੈਂ ਇੱਕ ਮੰਗਤਾ ਬਣ ਕੇ ਆਇਆ ਹਾਂ, ਅੱਜ ਮੈਂ ਇੱਕ ਫਕੀਰ ਬਣ ਕੇ ਆਇਆ। ਫਕੀਰਾਂ ਮੰਗਤਿਆਂ ਦਾ ਗੁਰੂ ਘਰ ਵਿੱਚ ਜਾਂ ਮੰਗਤ ਵਾਲਿਆਂ ਦੇ ਜਦੋਂ ਦਰਵਾਜ਼ੇ ਉੱਤੇ ਜਾਂਦਾ ਮੰਗਤਾ ਉਹਦਾ ਕਦੇ ਸਵਾਗਤ ਨਹੀਂ ਹੁੰਦਾ। ਅੱਜ ਮੈਂ ਗੁਰੂ ਮਹਾਰਾਜ ਨੂੰ ਕੁਝ ਦੇਣ ਵਾਸਤੇ ਨਹੀਂ ਆਇਆ, ਅੱਜ ਤਾਂ ਮੈਂ ਸੱਚੇ ਪਾਤਸ਼ਾਹ ਕੋਲੋਂ ਕੁਝ ਲੈਣ ਵਾਸਤੇ ਆਇਆ। 125 ਰੁਪਈਏ ਦੀ ਦੇਗ ਤੁਰੰਤ ਤਿਆਰ ਕਰਕੇ ਹਰਿਮੰਦਰ ਸਾਹਿਬ ਦੇ ਅੰਦਰ ਮੰਗਵਾਈ ਜਾਏ, ਮੈਂ ਕੁਝ ਮੰਗਣਾ ਹੈ ਅੱਜ। ਉਸ ਵੇਲੇ ਹੁਕਮ ਦੀ ਤਾਮੀਲ ਹੋਈ, 125 ਰੁਪਈਏ ਦੀ ਦੇਗ ਤਿਆਰ ਹੋਈ, ਪ੍ਰਬੰਧਕ ਸਾਹਿਬਾਨਾਂ ਨੇ ਤਾਂ ਪ੍ਰਬੰਧ ਕਰਕੇ ਅੰਦਰ ਲਿਆਂਦੀ। ਅਕਾਲੀ ਫੂਲਾ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੌਜੂਦ ਖਲੋਤੇ ਹੈ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਮੌਜੂਦ ਖਲੋਤੇ ਨੇ, ਉਹਨਾਂ ਦੇ ਸਪੁੱਤਰ ਹਰਿਮੰਦਰ ਸਾਹਿਬ ਦੇ ਛੋਟੇ ਗ੍ਰੰਥੀ ਸਾਹਿਬਾਨ ਗਿਆਨੀ ਗੁਰਮੁਖ ਸਿੰਘ ਜੀ ਮੌਜੂਦ ਖਲੋਤੇ ਨੇ, ਸਿੱਖ ਸੇਵਾਦਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂਰ ਦੀ ਇਹ ਮੌਜੂਦ ਖਲੋਤੇ ਉਸ ਵੇਲੇ। ਇਹਨਾਂ ਦਾ ਖਿਆਲ ਹੈ ਕਿ ਸਰਕਾਰ ਜਿਸ ਨੂੰ ਵੀ ਕਹਿਣਗੇ ਅਤੇ ਜੋ ਵੀ ਲਕਸ਼ ਹੈ ਸਰਕਾਰ ਦਾ ਅਰਦਾਸ ਕਰਨ ਵਾਸਤੇ ਹੁਕਮ ਕਰਨਗੇ, ਅਸੀਂ ਅਰਦਾਸ ਕਰਾਂਗੇ। ਪਰ ਸਰਕਾਰ ਨੇ ਕਿਸੇ ਨੂੰ ਨਹੀਂ ਆਖਿਆ, ਖੁਦ ਆਪਣੇ ਗਲ ਵਿੱਚ ਪੱਲਾ ਪਾ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਆਪ ਖੁਦ ਇੱਕ ਮਨ ਹੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜੋ ਅਰਦਾਸ ਸ਼ੁਰੂ ਕੀਤੀ, ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ।
ਬਣ ਸ਼ੇਰ ਪੰਜਾਬ ਨੇ ਅਰਦਾਸ ਗੁਜ਼ਾਰੀ, ਅਪਰਾਧੀ ਗੁਨਾਹਗਾਰ ਮੂਰਖ ਹੰਕਾਰੀ, ਪਰ ਤੂੰ ਬਖਸ਼ਣ ਹਾਰ ਹੈ ਗੁਰ ਪਰ ਉਪਕਾਰੀ, ਸੁਨਹਾਰ ਹੈ ਗੁਰ ਪਰ ਉਪਕਾਰੀ, ਤੂੰ ਕੰਗਲੇ ਕਰਦੇ ਬਾਦਸ਼ਾਹ ਸ਼ਾਹ ਕਰੇ ਪਖਾਰੀ, बंगले कर दे बादशाह शाह करे पखारी मैनू बख्शी पंथ दी तू सेवादारी सेवा करना धर्म है जत दात तुम्हारी करना धर्म है जित दात तुम्हारी अज सिंघां नू मुल्तान विच पई औकड़ भारी सहाई आप बेन सतगुर ललकारी सहाई आप बेन सतगुर अलंकारी प्रभ लजे रख लो दास दी टैपिया दवारी हाँ लजे रख लो दास दी टैपिया दवारी
शेरे पंजाब महाराजा रणजीत सिंह जी ने खुद आप अपने गल विच पल्ला पा के सतगुरु रामदास चौथे पातशाह सचे पातशाह दे दरबार च खलो के शहीदां दे सरताज पंचम गुरदेव सतगुरु गुरु अर्जन देव महाराज जी दे चरणां विच खलो के अरदास करदिआं इह शब्द आखे महाराज मेरे कोल इस वेले इन्हां दवाइयां दा प्रबंध नहीं मेरे कोल इन्हां वैदा हकीमां दा प्रबंध नहीं इह तेरा नमाणा ते नताणा सेवक ਤੁਹਾਡੇ ਦਰਬਾਰ ਵਿੱਚ ਖਲੋਤਾ ਇਸ ਵੇਲੇ ਮੰਗ ਮੰਗਦਾ ਤੁਹਾਡੇ ਕੋਲੋਂ ਭੀਖ ਮੰਗਦਾ ਸੱਚੇ ਪਾਤਸ਼ਾਹ ਮੁਲਤਾਨ ਦੇ ਮੈਦਾਨ ਵਿੱਚ ਪਈ ਹੋਈ ਸਿੱਖ ਫੌਜ 'ਚ ਹੈਜ਼ੇ ਦੀ ਬਿਮਾਰੀ ਉੱਤੇ ਆਪ ਕਾਬੂ ਪਾਓ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਜਦੋਂ ਅਰਦਾਸ ਕੀਤੀ ਇੱਕ ਮਨ ਹੋ ਕੇ ਅਤੇ ਇਉਂ ਸਮਝੋ ਤਾਰੀਖ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਹਮਣੇ ਹਾਜ਼ਰ ਨਾਜ਼ਰ ਉਸ ਸਿੱਖ ਦੀ ਅਰਦਾਸ ਸੁਣੀ ਅਤੇ ਉਸ ਅਰਦਾਸ ਨੂੰ ਪ੍ਰਵਾਨ ਕੀਤਾ ਇੱਧਰ ਸਰਕਾਰ ਨਿਮਾਣੇ ਅਤੇ ਨਿਤਾਣੇ ਹੋ ਕੇ ਸਿਰ ਝੁਕਾ ਕੇ ਅਰਦਾਸ ਦੀ ਸਮਾਪਤੀ ਤੋਂ ਬਾਅਦ ਇਹ ਸ਼ਬਦ ਬੜੀ ਮਿੱਠੀ ਸੁਰ ਵਿੱਚ ਕਹਿ ਰਹੇ ਸਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਦਿਓ ਆਪ ਵੀ ਗੁਰੂ ਕੀ ਸਾਧ ਸੰਗਤ ਇਹ ਸ਼ਬਦ ਹਰ ਗੁਰਸਿੱਖ ਦੇ ਹਿਰਦੇ ਵਿੱਚ ਵੱਸਦਾ ਹੈ ਹਰ ਕਾਰਜ ਦੀ ਸਮਾਪਤੀ ਲਈ ਕਾਰਜ ਦੀ ਪੂਰਤਾ ਲਈ ਕਾਰਜ ਦੀ ਆਰੰਭਤਾ ਲਈ ये शुरुआत अरदास करने तो बाद शब्द वरते जाते हैं। नानक नाम चढ़दी कला तेरे भाने सरबत दा भला, ये शब्द गुरु गोबिंद सिंह महाराज जी दे है। शेरे पंजाब इधर अरदास की समाप्ति तो बाद इन्हों शब्दों का बड़ी मिठी ते करुणामई शब्दावली च गायन कर रहे सन, ते तारीख का मुलांकन करके वेखो। उस वेले मुल्तान दे इलाके विच, मुल्तान दे मैदान विच, उस एरिए विच मोड़ेधार मीह पै रहा सी। दरअसल मीह ना पैण दे कारण सिख फौज विच हैजे दी बीमारी फैल गई सी। मीह पै गया, पानी का अति प्रबंध हो गया, हैजे की बीमारी उत्ते काबू पै गया क्योंकि ठंड वरत गई। देग वरताई गई, सरकार सचखंड श्री हरिमंदर साहब अंदर ज्ञानी संत सिंह जी ने बेनती की कि उपरले बरांडे विच उपर गैलरी विच अखंड जाप शुरू करवाया जाए। मैं उस वेले तक हरिमंदर साहब ही रहांगा जदों तक मुल्तान के मैदान विचों जित की खबर नहीं आ जाती। मैं उस वेले तक अमृतसर नहीं जावांगा। उस वेले ही गुरु घर के वेद पाठी सिंघा का प्रबंध करके ज्ञानी संत सिंह जी ने उपर दरबार साहब के उपरले बरांडे विच गुरु की बाणी के अखंड जाप शुरू कर, ये निरंतर अखंड जाप शुरू हो, अज भी अखंड जाप हो रहे हैं। बहुत सारे अज तो अखंड जाप होंगे ने, पर उस पावन स्थान जिथे अखंड जाप हो रहा है उत्थे वो पावन स्वरूप जो है वह हथ लिखत है। उस हथ लिखत स्वरूप के बारे इतिहास में इस गल का जिक्र, कदे जाओ हरिमंदर साहब दर्शन करो, वह बाबा दीप सिंह जी के दस्ते मुबारक न लिखी हुई पावन बाणी का स्वरूप है। बाबा दीप सिंह दे चार स्वरूप बाबा दीप सिंह जी ने लिखे ने, एक सचखंड श्री हरिमंदर साहब, एक सचखंड श्री दमदमा तख्त श्री दमदमा साहब, एक तख्त श्री केसगढ़ साहब और एक तख्त श्री पटना साहब। ये चार स्वरूप ने, चार ही तख्त साहबाना उत्ते है। ये हरिमंदर साहब वाला स्वरूप सचखंड श्री हरिमंदर साहब है, इत्थे गुरु की बाणी का जाप आरंभ करवाया गया। आरंभता तो बाद सरकार हरिमंदर साहब तो बाहर निकले, दरबार साहब जाते ना मत्था टेकन, अज भी जाओगे जदों अंदर पुल पार करके हरिमंदर साहब की दलहीज उत्ते नमस्कार करते हो, कदे उठ के सिर उठा के वेखियो जिहड़ी उपर प्लेट लगी है सोने की, उहदे उत्ते अज भी अखर लिखे हुए। अज भी ये अखर ने पहले मूल मंत्र का जाप गुरप्रसाद तक, उस तो बाद है कि अपना परम सेवक जान कर सिंह साहिब महाराजा रणजीत सिंह पर दया करके सतगुरु सचे पातशाह जी ने यह सेवा प्रवान करी करवाई। ये थले लिखा है संमत 1885 बिक्रमी, अज भी तुहानू वो अखर मिलेंगे हरिमंदर साहब के उपर दरवाजे उत्ते। जो बाहर आए ना तो अकाल तख्त साहब की हजूरी भी आण के बह गए। अकाली जी ने पूछा अचानक हरिमंदर साहब आने का कारण, आप तो अरदास की है। शेरे पंजाब ने आख्या अकाली जी तुसी इस गल नूं चंगी तरह जानदे हो, मेरा पुत्र शाहजादा खड़क सिंह 25,000 सिख सैना लैके सिख जरनैलों समेत मुल्तान के मैदान में पहुँचा सी। नवाब मुजफ्फर खां ने खालसा राज के खिलाफ बगावत की, 3.5 साल का खराज नहीं भेजिया, मैं दीवान भवानी दास नूं भेजिया सी, वो ना कामयाब रहा, उसनों वापस बुला लिया गया, शाहजादा खड़क सिंह नूं भेजिया, नवाब आकी हो गया, जंग लड़ाई गई, लड़ी लड़ाई लंबी हो गई। इस लड़ाई लंबी होने के कारण सिख फौज मुल्तान शहर उत्ते कब्जा कर सकी है, मुल्तान किले उत्ते कब्जा नहीं कर सकी। वैसाख का महीना बीत गया, आ जेठ का महीना आ गया, अत की गर्मी के कारण मुल्तान के मैदान च बैठी हुई सिख फौज हैजे की बीमारी फैल गई। ਮੇਰਾ ਵਿਸ਼ਵਾਸ ਤੇ ਯਕੀਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੀ ਅਰਦਾਸ ਪ੍ਰਵਾਨ ਕੀਤੀ। ਅਕਾਲੀ ਜੀ, ਮੈਂ ਆਪ ਜੀ ਨੂੰ ਬੇਨਤੀ ਕਰਨ ਆਇਆ ਹਾਂ ਕਿ ਤੁਰੰਤ ਤੁਸੀਂ ਆਪਣੀ ਇਹ 10,000 ਅਕਾਲ ਸੈਨਾ ਨਾਲ ਲੈ ਕੇ ਮੁਲਤਾਨ ਦੇ ਮੈਦਾਨ ਵਿੱਚ ਪਹੁੰਚੋ। ਸਿੱਖ ਫੌਜ 'ਚ ਪਈ ਹੋਈ ਇਹ ਮਾਯੂਸੀ ਦੀ ਲਹਿਰ, ਜਿਹੜੀ ਬਿਮਾਰੀ ਦੇ ਕਾਰਨ ਸਿੱਖ ਫੌਜੀਆਂ ਦੇ ਹਿਰਦੇ ਵਿਵਸਥ ਹੋ ਚੁੱਕੇ ਨੇ, ਉਹਨਾਂ ਨੂੰ ਖੁਸ਼ੀ ਵਿੱਚ ਲਿਆਉਣ ਵਾਸਤੇ ਤੁਹਾਡੀ ਇਸ ਵੇਲੇ ਮੁਲਤਾਨ ਦੇ ਮੈਦਾਨ 'ਚ ਲੋੜ ਹੈ। ਬੇਨਤੀ ਪ੍ਰਵਾਨ ਕਰੋ। ਇਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਮੈਂ ਤੁਹਾਡੇ ਕੋਲ ਜਦੋਂ ਵੀ ਆਇਆ ਹਾਂ, ਉਦੋਂ ਅਕਾਲ ਸੈਨਾ ਨੂੰ ਕਿਸੇ ਮੁਹਿੰਮ ਉੱਤੇ ਭੇਜਣ ਵਾਸਤੇ ਬੇਨਤੀ ਕਰਨ ਹੀ ਆਇਆ ਹਾਂ। ਅਕਾਲੀਆਂ ਦਾ ਅੱਜ ਵੀ ਹਰਿਮੰਦਰ ਸਾਹਿਬ ਅੰਦਰ ਬਹੁਤ ਵੱਡਾ ਨਿਸ਼ਾਨ ਹੈ, ਜਿਹੜਾ ਬੱਸ ਅੱਡਾ ਹੈ ਨਾ, ਉਹਦੇ ਸਾਹਮਣੇ 2-3 ਬਿਲਡਿੰਗਾਂ ਸਿਨੇਮਿਆਂ ਦੀਆਂ ਨੇ, ਵੱਡੇ ਹੋਟਲਾਂ ਦੀਆਂ ਬਿਲਡਿੰਗਾਂ ਨੇ, ਲੁਕਾਇਆ ਹੋਇਆ ਹੈ। ਪਿਛਲੇ ਪਾਸੇ ਹੈ ਬੁਰਜ ਅਕਾਲੀ ਫੂਲਾ ਸਿੰਘ। ਉਸ ਵੇਲੇ ਇਹ ਜਗ੍ਹਾ ਬਿਲਕੁਲ ਖਾਲੀ ਸੀ ਅਤੇ ਇੱਥੇ ਅਕਾਲ ਸੈਨਾ 10,000 ਦੀ ਗਿਣਤੀ ਵਿੱਚ ਹਰ ਵੇਲੇ ਤਿਆਰ ਪਰ ਤਿਆਰ ਰਹਿੰਦੀ ਸੀ। ਔਰ ਇਸ ਸੈਨਾ ਵਿੱਚ ਖਾਸੀਅਤ ਇਹ ਸੀ ਕਿ ਸਮੇਤ ਅਕਾਲੀ ਫੌਜ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਦੇ ਸਰਕਾਰ ਦੇ ਖਜ਼ਾਨੇ ਵਿੱਚੋਂ 1 ਪੈਸਾ ਇਹ ਤਨਖਾਹ ਦਾ ਨਹੀਂ ਸੀ ਲੈਂਦੇ। ਇਹ ਅਕਾਲ ਸੈਨਾ ਇਉਂ ਸਮਝ ਲਓ ਕਿ ਸਿੱਖ ਰਾਜ ਦੀ ਰਿਜ਼ਰਵ ਫੌਜ ਹੈ, ਬਿਨਾਂ ਤਨਖਾਹ ਤੋਂ ਲੜਾਈ ਦੇ ਮੈਦਾਨ 'ਚ ਲੜਦੀ ਹੈ। ਅਤੇ ਜਿਸ ਮੈਦਾਨ ਵਿੱਚ ਅਕਾਲ ਸੈਨਾ ਪਹੁੰਚ ਜਾਏ ਉਹ ਮੈਦਾਨ ਕਦੇ ਹਾਰਦਾ ਨਹੀਂ ਸੀ, ਹਾਰਿਆ ਹੋਇਆ ਮੈਦਾਨ ਵੀ ਉਹ ਜਿੱਤ ਕੇ ਵਾਪਸ ਆਉਂਦੇ ਸੀ। ਜਦੋਂ ਇਹ ਖਬਰ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਨੂੰ ਦੱਸੀ, ਅਕਾਲੀਆਂ ਨੇ ਸੁਣੀ, ਉਸ ਵੇਲੇ ਚਾਹ ਚੜ੍ਹ ਗਏ ਅਕਾਲੀਆਂ ਨੂੰ। ਅਕਾਲ ਤਖ਼ਤ ਸਾਹਿਬ ਦੀ ਅਧੂਰੀ 'ਚ ਖਲੋ ਕੇ 125 ਰੁਪਈਏ ਦੀ ਦੇਗ ਕਰਵਾਈ ਗਈ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀਆਂ ਨੂੰ ਹੁਕਮ ਕੀਤਾ ਅਤੇ ਅਕਾਲੀਆਂ ਨੇ ਹੁਕਮ ਪ੍ਰਵਾਨ ਕਰਦਿਆਂ ਹੋਇਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਤ ਦੀ ਅਰਦਾਸ ਕਰਨ ਤੋਂ ਬਾਅਦ ਸਮੇਤ ਆਪਣੇ ਤੋਪਖਾਨੇ ਸਮੇਤ 10,000 ਫੌਜ ਦੇ, ਜਿਸ ਤਰ੍ਹਾਂ ਅਕਾਲ ਸੈਨਾ ਮੁਲਤਾਨ ਦੇ ਮੈਦਾਨ ਵੱਲ ਜਾਣ ਵਾਸਤੇ ਤਿਆਰ ਹੋਈ, ਸੁਣੀਓ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ। ਪੁਰਾਤਨ ਜ਼ਮਾਨੇ ਵਿੱਚ ਅੰਮ੍ਰਿਤਸਰੋਂ ਮੁਲਤਾਨ ਤੱਕ ਜਾਣ ਦਾ ਪੈਦਲ ਤੁਰ ਕੇ ਰਸਤਾ ਇਹ 15 ਦਿਨ ਦਾ ਸੀ। 15 ਮੰਜ਼ਿਲਾਂ ਵਿੱਚ ਪੈਦਲ ਤੁਰਨ ਵਾਲਾ ਸਫ਼ਰ ਕਰਨ ਵਾਲਾ ਆਦਮੀ ਮੁਲਤਾਨ ਪਹੁੰਚਦਾ ਸੀ। ਘੋੜ ਸਵਾਰ 10 ਦਿਨਾਂ 'ਚ ਪਹੁੰਚਦਾ ਸੀ, ਪਰ ਅਕਾਲ ਸੈਨਾ ਜਦੋਂ ਅੰਮ੍ਰਿਤਸਰੋਂ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚੋਂ ਜਿੱਤ ਦੇ ਨਗਾਰੇ ਵਜਾਉਂਦੀ, ਅਰਦਾਸਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚੋਂ ਬੇਨਤੀਆਂ ਕਰਕੇ ਜਿੱਤ ਦੀ ਆਸ ਲੈ ਕੇ ਅਕਾਲੀ ਸੈਨਾ ਰਵਾਨਾ ਹੋਈ, ਇਹ 7 ਦਿਨਾਂ ਵਿੱਚ ਮੁਲਤਾਨ ਦੇ ਮੈਦਾਨ ਵਿੱਚ ਪਹੁੰਚੀ। ਇੰਨਾ ਸਫ਼ਰ ਅਕਾਲੀਆਂ ਨੇ ਛੇਤੀ ਤੈਅ ਕੀਤਾ। ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਸਿੱਖ ਇਤਿਹਾਸ ਦਾ ਸਨਮਾਨ ਕਰਦੇ ਹੋਇਆਂ ਬੇਅੰਤ ਸਨਮਾਨ ਆਇਆ। ਸਤਿਗੁਰੂ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ। ਆਓ 6 ਪੌੜੀਆਂ ਗੁਰੂ ਕੀ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰਦੇਵ ਸੱਚੇ ਪਾਤਸ਼ਾਹ ਸੁਖਾਲਸਾ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਿਆ, ਘਰਾਂ ਨੂੰ ਜਾਣਾ। 6 ਪੌੜੀਆਂ ਗੁਰੂ ਕੀ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਕਰੀਏ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ,
ਸਭ ਤੋਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਮਾਈਆਂ,
ਕਰ ਸਾਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤਕਾਰ ਸਪਾਗੇ, ਕਾਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ,
ਪੰਚ ਦੂਤ ਤੁਧ ਵਾਸੀ ਕੀਤੇ ਕਾਲ ਕੰਟ ਕੁਮਾਰਿਆ,
ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ,
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸੰਤ ਸਾਜਣ ਪੈ ਸਰਸੇ ਪੂਰੇ ਗੁਰ ਦੇ ਜਾਣੀ,
ਸੁਣਤੇ ਪਨਿਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ,
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ,
ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ,
ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ,
ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ,
ਨਾਨਕ ਤੇ ਮੁਖ ਉਜੀ ਨੇ ਕੀਤੀ ਛੁੱਟੀ ਨਾਲ ਬੋਲੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ, ਫਤਿਹ।